साहिब जियो तू सुल्तान कहा हो मिया तेरी कवन बड़ाई जो तू देह सो कहा स्वामी मैं मूर्ख कहन ना जाई ना हो जति सती नहीं पड़या मूर्ख मुगदा जन्म पया परणवत नानक तिन की शरणा जिन तू नाही विसरया परणवत नानक तिन की शरणा जिन तू नाही विसरया परम सम्मान योग साहिब श्री गुरु ग्रंथ साहिब महाराज जी दी पावन पवित्र खजूरी अंदर सुबाए मान खोए बैठे गुरमुख प्यारे सतसंगी जनों आप जी अमृत गुरबाणी दा निर्धारित रागां विच कीर्तन सरवण कर रहे सी। आओ कुछ मिनट धन गुरु ग्रंथ साहिब जी दी अमृत गुरबाणी दी विचार आप संगत दे समक्ष रखनी है। विचार आरंभ करन तो पहला गुरु बख्शी फतेह प्रवान करो जी। वाहे गुरु जी का खालसा वाहे गुरु जी की फतेह। आप जी ने धन गुरु ग्रंथ साहिब जी दी अमृत गुरबाणी विचों कीर्तन विच जो दो शब्द खुण बच्चियां पढ़ के गायन करके गईयां ने धन गुरु नानक साहिब जी दा उचारण कीता होया ए शब्द एक तां गुरु ग्रंथ साहिब जी दी अमृत गुरबाणी सोहला साहिब जी दे सरलेख हेठ दर्ज है। दूसरी वरी एही शब्द धन गुरु ग्रंथ साहिब जी दे राग गौड़ी दे अंदर दर्ज कीता गया है ते बड़ी भावना नाल उन्हां सरवण कराया तुम गावो मेरे निरभउ का सोहला। जो पहला शब्द आपने सरवण कीता सोहले दा अखरी अर्थ हुंदा है खुशी दा गीत। भावें असी इस बाणी दा सरलेख आम तौर ते शब्द वरतने आ कीर्तन सोहला धन गुरु ग्रंथ साहिब जी दी अमृत बाणी विच एदा सरलेख है सोहला। सोहले दा अखरी अर्थ खुशी दा गीत। धन गुरु नानक साहिब जी ने इस अमृत शब्द दे अंदर मनुख दे अंदर नू चंजोड़ के रख दिता के तू ओ खुशी दा गीत गा जिदे गाउन दे नाल जेड़े सोहले गाउन दे नाल तेरा जन्म ते मरन दोनों सफल हो जा। देखो शब्द है आपने सरवण कीता तुम गावो मेरे निरभउ का सोहला। तुसी गौना करो सोहले दर ते खुशी दा गीत। किदे गीत गाओ कहन लगे मेरे उस निरंकार दे उस निरभउ दे गीत गाओ जिन्हू किसे दा पहे ने। हुण इत्थे गीत दा अर्थ केवल संसारक लफजां दा दौड़ तोड़ नहीं कदी धन गुरु ग्रंथ साहिब दी बाणी विचों पुछिए महाराज सोहला केड़ा चंगा लगदा है। कहन लगे ए सोहला शब्द सुहावा ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਜੋ ਸਤਿਗੁਰੂ ਨੇ ਸੋਹਿਲਾ ਸੁਣਾਇਆ ਤੇ ਸੋਹਿਲਾ ਉਹ ਗੀਤ ਉਹ ਗਾਈ ਜਿਹਦੇ ਵਿੱਚ ਗੁਰੂ ਕਾ ਸ਼ਬਦ ਤੈਨੂੰ ਪ੍ਰਗਟ ਕੀਤਾ। ਗੁਰੂ ਨੇ ਜੋ ਗੁਰੂ ਨੇ ਸ਼ਬਦ ਸੁਣਾਇਆ ਬਸ ਇਸੇ ਨੂੰ ਗਾਉਣ ਲੱਗ ਪਈ, ਇਹ ਸੋਹਿਲਾ ਬਣ ਜਾਵੇ। ਸ਼ਬਦ ਵਰਤਿਆ ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ, ਜਿਨ੍ਹਾਂ ਦੇ ਮੱਥੇ ਦੇ ਲੇਖ ਮਾਲਕ ਨੇ ਧੁਰ ਤੋਂ ਲਿਖੇ, ਇਹ ਸੋਹਿਲਾ ਗਾਉਣ ਦਾ ਸਬੱਬ ਉਹਨਾਂ ਨੂੰ ਪ੍ਰਾਪਤ ਹੋਇਆ। ਇਸ ਸੋਹਿਲੇ ਵਿੱਚ ਹਜ਼ੂਰ ਨੇ ਜਿਹੜੇ ਅੰਮ੍ਰਿਤ ਬਚਨ ਕਹੇ ਨੇ ਉਹ ਮੈਂ ਸੰਖੇਪ ਜੈ ਅਰਜ਼ ਕਰਨੇ ਨੇ। ਪਹਿਲਾ ਸ਼ਬਦ ਸੋਹਿਲਾ ਸਾਹਿਬ ਦਾ ਗੁਰੂ ਨਾਨਕ ਸਾਹਿਬ ਜੀ ਦਾ, ਅਖੀਰਲਾ ਸ਼ਬਦ ਸੋਹਿਲਾ ਸਾਹਿਬ ਦਾ ਧੰਨ ਗੁਰੂ ਅਰਜੁਨ ਦੇਵ ਜੀ ਦਾ। ਅੰਤਰ ਇੰਨਾ ਕਹਿ, ਪਹਿਲੇ ਸ਼ਬਦ ਵਿੱਚ ਹਜ਼ੂਰ ਨੇ ਚੇਤਾਵਨੀ ਦਿੱਤੀ ਏ ਗਾ ਸਕਣਾ ਤੇ ਨਿਰਭਉ ਦਾ ਸੋਹਿਲਾ ਗਾਈ, ਕਿਉਂਕਿ ਮੌਤ ਵਾਲਾ ਦਿਨ ਤੇਰੇ ਨੇੜੇ ਆ ਰਿਹਾ। ਸੋਹਿਲੇ ਦੇ ਅਖੀਰਲੇ ਸ਼ਬਦ ਵਿੱਚ ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲੂ ਨੇ ਬੇਨਤੀ ਰੂਪ ਵਿੱਚ ਕਿਹਾ ਹੈ ਕਿ ਤੂੰ ਸੌਣ ਲੱਗਾ ਤੇ ਦੇਖ ਅਖੀਰਲਾ ਸ਼ਬਦ ਤੂੰ ਪੜਿਆ, ਹੋ ਸਕਦਾ ਇਹ ਨੀਂਦ ਇਹ ਰਾਤ ਤੇਰੀ ਜ਼ਿੰਦਗੀ ਦੀ ਆਖਰੀ ਰਾਤ ਹੋਵੇ, ਤੇ ਕਿਤਨਾ ਚੰਗਾ ਹੋਵੇ ਕਿ ਤੂੰ ਉਸ ਮਾਲਕ ਦੀ ਸਿਫਤ ਸਲਾਹ ਨਾਲ ਜੁੜ ਜਾ। ਇਹਦੇ ਵਿੱਚ ਜਿਹੜੀ ਉਦਾਹਰਨ ਦਿੱਤੀ ਹੈ ਉਦਾਹਰਨ ਬੜੀ ਸਾਧ ਮੁਰਾਦੀ ਤੇ ਪੇਂਡੂ ਜੀਵਨ ਨਾਲ ਸੰਬੰਧਿਤ ਹੈ। ਸ਼ਬਦ ਆਪਾਂ ਪੜ੍ਹਨੇ ਆ ਕਿ ਸੰਬਤ ਸਾਹਾ ਲਿਖਿਆ, ਜੋ ਸੋਹਿਲਾ ਸਾਹਿਬ ਦੇ ਸ਼ਬਦ ਦੇ ਅਖੀਰ ਦੇ ਬਚਨ। ਸੰਬਤ ਦਾ ਅਖਰੀ ਅਰਥ ਹੈ ਸਾਲ। ਹਜ਼ੂਰ ਕਹਿੰਦੇ ਨੇ ਘਰ ਵਿੱਚ ਬੱਚੀ ਦਾ ਜਨਮ ਹੁੰਦਾ ਹੈ, ਮਾਂ ਬਾਪ ਉਹਨੂੰ ਪ੍ਰੇਮ ਦੇ ਨਾਲ ਲਾਡ ਦੇ ਨਾਲ ਪਾਲਦੇ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਬੱਚੀ ਜਵਾਨ ਹੋਈ ਤੇ ਮਾਂ ਬਾਪ ਨੂੰ ਇੱਕ ਫਿਕਰ ਹੈ ਕਿ ਕਿਸੇ ਤਰੀਕੇ ਦੇ ਨਾਲ ਵਾਹਿਗੁਰੂ ਸਬੱਬ ਬਣਾਏ, ਕੋਈ ਚੰਗਾ ਘਰ ਲੱਭੇ, ਅਸੀਂ ਆਪਣੀ ਬੱਚੀ ਦੇ ਖੱਤ ਪੀਲੇ ਕਰ ਦਈਏ, ਇਹਦਾ ਵਿਆਹ ਹੋ ਜਾਏ। ਸਾਹਿਬ ਕਹਿੰਦੇ ਨੇ ਪੁਰਾਤਨ ਸਮੇਂ ਦੀ ਉਦਾਹਰਨ ਕਿ ਬੱਚੀ ਜਦੋਂ ਮੰਗਣੀ ਪਹਿਲਾਂ ਕਈ ਸਾਲ ਤੱਕ ਉਹਦੀ ਮੰਗਣੀ ਹੋਈ ਰਹਿਣੀ, ਮੰਗਣ ਵੇਲੇ ਕਹਿਣਾ ਇੰਨੇ ਸਾਲਾਂ ਬਾਅਦ ਅਸੀਂ ਵਿਆਹ ਕਰਾਂਗੇ, ਤੇ ਜਦੋਂ ਉਹ ਸਾਲ ਆਉਣਾ ਪਰਤ ਕੇ ਮਹੀਨਾ ਮੁਕਰਰ ਕਰਨਾ ਕਿ ਸਾਲ ਦੇ ਇਸ ਮਹੀਨੇ ਵਿੱਚ ਬੱਚੀ ਦਾ ਵਿਆਹ ਹੋਵੇਗਾ। ਕੇਵਲ ਮਹੀਨਾ ਨਹੀਂ, ਮਹੀਨੇ ਦਾ ਦਿਨ ਤੇ ਤਰੀਕ ਵੀ ਮੁਕਰਰ ਕਰਨੀ, ਕੇਵਲ ਤਰੀਕ ਨਹੀਂ ਇਥੋਂ ਤੱਕ ਦਿਨ ਦਾ ਸਮਾਂ ਵੀ ਨਿਸ਼ਚਿਤ ਕਰ ਦੇਣਾ ਕਿ ਇਸ ਵੇਲੇ ਅਸੀਂ ਬੱਚੀ ਦੀ ਡੋਲੀ ਤੋਰ ਦਿਆਂਗੇ। ਬਾਬਾ ਨਾਨਕ ਸਾਹਿਬ ਨੇ ਉਸ ਸਾਰੀ ਰਸਮ ਨੂੰ ਤੱਕਿਆ, ਕਹਿਣ ਲੱਗੇ ਬੱਚੀ ਦੇ ਵਿਆਹ ਦਾ ਸਾਲ ਪਹਿਲਾਂ ਮੁਕਰਰ ਕੀਤਾ ਗਿਆ, ਦਿਨ ਪਹਿਲਾਂ ਨਿਸ਼ਚਿਤ ਕੀਤਾ ਗਿਆ, ਸਮਾਂ ਪਹਿਲਾਂ ਮੁਕਰਰ ਕੀਤਾ ਗਿਆ। ਇੱਕ ਗੱਲ ਚੇਤੇ ਰੱਖੀ ਸੋਹਿਲੇ ਗਾਉਣ ਵਾਲਿਆ, ਸ਼ਬਦ ਸੋਹਿਲੇ ਨੂੰ ਗਾਉਣ ਵਾਲਿਆ, ਕਿ ਵਿਆਹ ਦਾ ਸਮਾਂ ਤਾਂ ਬੱਚੀ ਦੇ ਜਨਮ ਤੋਂ ਕਈ ਸਾਲ ਬਾਅਦ ਨਿਸ਼ਚਿਤ ਕੀਤਾ ਜਾਂਦਾ ਹੈ, ਪਰ ਮੌਤ ਦਾ ਸਮਾਂ ਤਾਂ ਤੇਰੇ ਜਨਮ ਤੋਂ ਪਹਿਲੇ ਨਿਸ਼ਚਿਤ ਹੋ ਚੁੱਕਾ ਹੈ। ਕਹਿਣ ਲੱਗੇ ਸਾਲ ਵੀ ਮੁਕਰਰ ਹੋਇਆ, ਦਿਨ ਵੀ ਮੁਕਰਰ ਹੋਇਆ, ਮਹੀਨਾ ਵੀ ਮੁਕਰਰ ਹੋਇਆ, ਤੇ ਮੈਂ ਕਈ ਵਾਰੀ ਅਰਜ਼ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ, ਕਿਉਂਕਿ ਇਹ ਸੋਹਿਲੇ ਦਾ ਸੰਬੰਧ ਖਾਸ ਕਰਕੇ ਵਿਆਹ ਵੇਲੇ ਗਾਏ ਹੋਏ ਖੁਸ਼ੀ ਦੇ ਗੀਤਾਂ ਨਾਲ, ਉਦੋਂ ਵੀ ਸੋਹਿਲੜੇ ਗਾਏ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਿੰਨ ਤਰ੍ਹਾਂ ਦੀ ਮੌਤ ਮੰਨੀ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਿੰਨ ਤਰ੍ਹਾਂ ਦੇ ਵਿਆਹਾਂ ਦਾ ਜ਼ਿਕਰ ਕੀਤਾ। ਜਦੋਂ ਬਾਣੀ ਪੜ੍ਹੀਏ ਤੇ ਹਜ਼ੂਰ ਨੂੰ ਪੁੱਛੀਏ, ਕਹਿਣ ਲੱਗੇ ਚੇਤੇ ਰੱਖੋ ਵਿਆਹ ਸ਼ਬਦ ਅਸੀਂ ਵਰਤਨੇ ਆ, ਭਾਵੇਂ ਗੁਰਮਤ ਦੀ ਸ਼ੈਲੀ ਵਿੱਚ ਹੁਣ ਆਨੰਦ ਕਾਰਜ ਕਹਿੰਦੇ ਹਾਂ, ਪਰ ਬਾਣੀ ਵਿੱਚ ਸ਼ਬਦ ਵਿਆਹ ਵੀ ਵਰਤਿਆ ਗਿਆ। ਤਿੰਨ ਤਰ੍ਹਾਂ ਦੇ ਵਿਆਹ ਨੇ ਤੇ ਤਿੰਨ ਤਰ੍ਹਾਂ ਦੀ ਮੌਤ ਏ। ਪਹਿਲੀ ਗੱਲ, ਤਿੰਨ ਤਰ੍ਹਾਂ ਦੀ ਮੌਤ ਕੀ ਏ? ਬੇਨਤੀ ਕਰਨਾ ਹੁੰਦਾ, ਇੱਕ ਮੌਤ ਹੋਵੇ ਜੋ ਫਿਜ਼ੀਕਲ ਤੌਰ ਤੇ ਇਨਸਾਨ ਨੇ ਖਤਮ ਹੋ ਜਾਣਾ, ਸਵਾਸਾਂ ਦਾ ਰੁਕ ਜਾਣਾ, ਪ੍ਰਾਣਾਂ ਦਾ ਸੰਚਾਰ ਖਤਮ ਹੋ ਜਾਣਾ, ਦਿਲ ਦੀ ਧੜਕਣ ਰੁਕ ਜਾਣੀ, ਜਿਹਨੂੰ ਬਾਣੀ ਵਿੱਚ ਕਿਹਾ ਜੋ ਜਨਮੈ ਸੋ ਜਾਨੋ ਮੁਵਾ। ਇੱਕ ਮੌਤ ਤੇ ਸਵਾਸਾਂ ਦਾ ਬੰਦ ਹੋਣਾ, ਸਰੀਰ ਦਾ ਫਨਾ ਹੋ ਜਾਣਾ। ਦੂਸਰੀ ਤਰ੍ਹਾਂ ਦੀ ਮੌਤ ਏ ਕਿ ਆਦਮੀ ਜਿਉਂਦਾ ਜ਼ਰੂਰ ਹੈ, ਪਰ ਜਦੋਂ ਗੁਰੂ ਦੀ ਨਜ਼ਰ ਵੀ ਤੱਕੀਏ ਉਹ ਜਿਉਂਦਾ ਹੋਇਆ ਵੀ ਮੁਰਦੇ ਦੇ ਬਰਾਬਰ। ਉਹ ਮੌਤ ਕਿਹੜੀ ਏ? ਉਹਨੂੰ ਸਾਹਿਬ ਨੇ ਬਾਣੀ ਵਿੱਚ ਕਿਹਾ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਈਆਂ। ਉੱਥੇ ਮ੍ਰਿਤਕ ਸ਼ਬਦ ਹੈ, ਉਹ ਮੁਰਦੇ ਸਮਾਨ ਹੈ। ਮ੍ਰਿਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਪਹਿਲੀ ਤਰ੍ਹਾਂ ਦੀ ਮੌਤ ਫਿਜ਼ੀਕਲ ਮੌਤ ਹੈ, ਦੂਸਰੀ ਤਰ੍ਹਾਂ ਦੀ ਮੌਤ ਸਾਈ ਨੂੰ ਭੁੱਲ ਜਾਣਾ, ਤੀਜੀ ਤਰ੍ਹਾਂ ਦੀ ਮੌਤ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਮਰਦਾ ਹੈ ਜਿਹਨੂੰ ਉਹ ਮਰਨਾ ਆ ਜਾਏ ਪਰਤ ਕੇ ਉਹਨੂੰ ਜਨਮ ਤੇ ਮਰਨ ਦਾ ਦੁੱਖ ਹੀ ਨਹੀਂ। ਉਹ ਮੌਤ ਕਿਹੜੀ ਹੈ? ਉਹਨੂੰ ਸਾਹਿਬ ਨੇ ਬਾਣੀ ਵਿੱਚ ਬਚਨ ਕਿਹਾ, ਕਹਿਣ ਲੱਗੇ ਕਿਆ ਜਾਣਾ ਕਿਵ ਮਰਾਂਗੇ। ਉਹਦੇ ਵਿੱਚ ਇਹ ਸ਼ਬਦ ਸਪਸ਼ਟ ਕੀਤਾ ਕਿ ਜਿਹੜੇ ਮੌਤ ਤੋਂ ਪਹਿਲਾਂ ਮਰ ਜਾਂਦੇ ਨੇ, ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸ਼ੈਲਾ ਮਰਨਾ ਹੋਏ। ਕਹਿਣ ਲੱਗੇ ਮਰਨੇ ਤੇ ਜਗਤ ਡਰੈ, ਜੀਵਿਆਂ ਲੋੜੈ ਸਭ ਕੋਏ। ਅਗਲੀ ਮੌਤ ਤੇ ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ। ਸੋਏ ਜਿਹੜਾ ਜਿਉਂਦੇ ਜੀ ਆਪਣੇ ਆਪ ਨੂੰ ਸ਼ਬਦ ਮਰੋ ਫਿਰ ਜੀਵੋ ਸਦਗੀ, ਤਾਂ ਫਿਰ ਮਰਨ ਨਾ ਹੋਈ। ਪਹਿਲੀ ਮੌਤ ਫਿਜ਼ੀਕਲ ਤੌਰ ਤੇ, ਦੂਸਰੀ ਮੌਤ ਨਾਮ ਤਾਂ ਭੁੱਲ ਜਾਣਾ, ਤੀਜੀ ਮੌਤ ਆਪਣੇ ਆਪ ਨੂੰ ਸ਼ਬਦ ਵਿੱਚ ਮਾਰ ਦੇਣਾ। ਜਿਹੜੇ ਸ਼ਬਦ ਵਿੱਚ ਮਰਦੇ ਨੇ ਸੱਚ ਜਾਣੋ ਉਹ ਗੁਰੂ ਦਾ ਸ਼ਬਦੋ ਸੁਹਾਵਾ ਸੋਹਿਲਾ ਗਾਉਂਦੇ। ਸਾਹਿਬ ਨੇ ਤਿੰਨ ਤਰ੍ਹਾਂ ਦੀ ਵਿਆਹ ਮੰਨੇ ਨੇ। ਦੇਖੋ ਬਾਣੀ ਆਪ ਪੜ੍ਹਦੇ ਸੁਣਦੇ ਹੋ, ਇੱਕ ਤਾਂ ਵਿਆਹ ਉਹ ਹੈ ਜਿਹੜੀ ਸੰਸਾਰਕ ਇੱਕ ਰੀਤ ਮਰਿਆਦਾ ਚਲਾਉਂਦਾ। ਹਰ ਧਰਮ ਨੇ ਆਪਣੇ ਆਪਣੇ ਢੰਗ ਨਾਲ ਉਹਦੀ ਮਰਿਆਦਾ ਨਿਸ਼ਚਿਤ ਕੀਤੀ। ਹਿੰਦੂ ਵੀਰਾਂ ਦੀ ਵੱਖਰੀ ਏ, ਮੁਸਲਮਾਨਾਂ ਦੀ ਵੱਖਰੀ ਏ, ਅੰਗਰੇਜ਼ ਈਸਾਈਆਂ ਦੀ ਵੱਖਰੀ ਹੈ। ਇੱਕ ਵਿਆਹ ਹੈ ਇਸਤਰੀ ਤੇ ਮਰਦ ਦੇ ਸੁਮੇਲ ਦੀ ਰਸਮ, ਉਹ ਹਰ ਇੱਕ ਦੀ ਜਦੋਂ ਅਸੀਂ ਤੱਕਨੇ ਆ ਸਮਾਜ ਦੀ ਬਣਤਰ ਹੈ। ਇਹਨੂੰ ਵੀ ਵਿਆਹ ਨੂੰ ਬਾਣੀ ਨੇ ਪ੍ਰਵਾਨ ਕੀਤਾ। ਦੂਸਰੀ ਤਰ੍ਹਾਂ ਦਾ ਵਿਆਹ ਹੈ, ਉੱਥੇ ਮਰਦ ਨਹੀਂ ਪਰਨਾਣ ਵਾਸਤੇ ਆਉਂਦਾ। ਉਸ ਵਿਆਹ ਦਾ ਜ਼ਿਕਰ ਬਾਬੇ ਫਰੀਦ ਨੇ ਕੀਤਾ, ਉੱਥੇ ਮੌਤ ਵਰ ਬਣ ਕੇ ਆਉਂਦੀ ਏ ਤੇ ਜਿੰਦ ਨੂੰ ਪਰਨਾ ਕੇ ਲੈ ਜਾਂਦੀ ਏ, ਉਹਨੂੰ ਵੀ ਵਿਆਹ ਕਿਹਾ। ਤੀਸਰੀ ਤਰ੍ਹਾਂ ਦਾ ਵਿਆਹ ਹੈ ਗੁਰਮੁਖੋ, ਜਿਹੜਾ ਸ਼ਬਦ ਵਿੱਚ ਮਰਦਾ ਹੈ, ਕਰੋੜਾਂ ਵਿੱਚੋਂ ਇੱਕ ਅੱਧਾ ਹੈ ਜਿਹਨੂੰ ਭਗਵਾਨ ਲਾੜਾ ਬਣ ਕੇ ਵਰਨਾ ਹੁੰਦਾ ਹੈ ਤੇ ਉਹਦੀ ਸੁਰਤ ਲਈ ਮਾਲਕ ਦੇ ਚਰਨਾਂ ਵਿੱਚੋਂ ਵਰਿਆ ਜਾਂਦਾ। ਸਾਹਿਬ ਨੇ ਤਿੰਨਾਂ ਤਰ੍ਹਾਂ ਦੇ ਵਿਆਹਾਂ ਦਾ ਵੀ ਜ਼ਿਕਰ ਕੀਤਾ। ਪਹਿਲੀ ਅਰਜ਼ ਕੀਤੀ, ਇੱਕ ਸੀ ਆ ਸੰਸਾਰਕ ਵਿਆਹ, ਦੂਸਰਾ ਵਿਆਹ ਹੈ ਜਿਹਨੂੰ ਹਜ਼ੂਰ ਨੇ ਕਿਹਾ ਜਿੱਤ ਦਿਹਾੜੈ ਧਨ ਵਰੀ ਸਾਹੇ ਲੈ ਲਿਖਾਏ। ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਮਾਣੀ ਕੱਢੀਏ ਹੱਡਾਂ ਕੂਕੜਕਾਏ। ਸਾਹੇ ਲਿਖੇ ਨਾ ਚੱਲਣੀ ਜਿਹਨੂੰ ਕਹਿ ਸੰਬਤ ਸਾਹਾ ਲਿਖਿਆ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਉਥੇ ਵੇ ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪ੍ਰਣਾਏ। ਜਿੰਦ ਵਹੁਟੀ ਕਹਿ ਮੌਤ ਵਰ ਬਣ ਕੇ ਆਇਆ। ਦੂਜੀ ਤਰ੍ਹਾਂ ਦਾ ਵਿਆਹ ਇਹ ਵੇ ਤੇ ਗੁਰਮੁਖੋ, ਤੀਸਰੀ ਤਰ੍ਹਾਂ ਦਾ ਵਿਆਹ। ਕਦੀ ਭਗਤ ਕਬੀਰ ਨੂੰ ਪੁੱਛੋ, ਉਹਨਾਂ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਨਾਭ ਕਮਲ ਮੈਂ ਬੇਦੀ ਰਚ ਲੇ, ਬ੍ਰਹਮ ਗਾਨ ਉਚਾਰਾ ਰਾਮ ਰਾਏ ਸੋ ਦੁਲੋ ਪਾਇਓ, ਅਸਵਡ ਭਾਗ ਹਮਾਰਾ ਸੁਰ ਨਰ ਮੁਨਜਨ ਕੋਤਿਕ ਆਏ ਕੋਟ ਤੀਸ ਉਜਾਨਾ। ਕਹਿਣ ਲੱਗੇ ਕਹੋ ਕਬੀਰ ਮੋਹ ਵਿਆਹੇ ਚਲੇ ਹੈ ਪੁਰਖ ਏਕ ਭਗਵਾਨਾ। ਉਹ ਤੀਜੀ ਤਰ੍ਹਾਂ ਦਾ ਵਿਆਹ ਜਿਹਨੂੰ ਬਾਣੀ ਨੇ ਕਿਹਾ ਵਿਆਹ ਹੋਵਾ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ। ਮੈਂ ਸ਼ਬਦ ਵੱਲ ਆਵਾ ਜਿਹੜੀ ਅਰਜ਼ ਕਰਨ ਲੱਗਾ। ਦੇਖੋ ਇਹ ਜਿਹੜਾ ਸੋਹਿਲਾ ਗਾਇਆ ਗਿਆ ਨਾ, ਅਸਲ ਵਿੱਚ ਇਹ ਮੌਤ ਆਉਣ ਵਾਸਤੇ, ਮੌਤ ਤੋਂ ਪਹਿਲਾਂ ਰੱਬ ਦੇ ਗੀਤ ਗਾਉਣ ਲੱਗ ਪਏ ਤੇਰਾ ਜਾਣਾ ਸਫਲ ਹੋ ਜਾਏਗਾ। ਹਜ਼ੂਰ ਕਹਿੰਦੇ ਨੇ ਬੱਚੀ ਦਾ ਸਾਲ ਮੁਕਰਰ ਕੀਤਾ, ਦਿਨ ਮੁਕਰਰ ਕੀਤਾ ਤੇ ਜਦੋਂ ਵਿਆਹ ਤੋਂ ਪਹਿਲਾਂ ਉਹਨੂੰ ਮਾਈਏ ਪਾਣ ਲੱਗੇ, ਉਹਦੇ ਕੇਸ਼ਾਂ ਵਿੱਚ ਤੇਲ ਪਾਇਆ। ਕਦੀ ਤਾਂ ਕੇਸ਼ਾਂ ਵਿੱਚ ਤੇਲ ਪਾ ਸਹੇਲੀਆਂ ਖਿੜਖਿੜਾ ਹੱਸੀਆਂ, ਕਦੀ ਬੈਰਾਗ ਵਿੱਚ ਆ ਕੇ ਰੋ ਪਈਆਂ। ਬਾਬਾ ਨਾਨਕ ਜੀ ਕਿੰਨੇ ਦਾ ਕਾਰਨ ਕੀ, ਵਿਆਹ ਵੇਲੇ ਖਾਸਾਂ ਤੇ ਰੋਣਾ ਦੋਨਾਂ ਇਕੱਠੇ ਕਿਉਂ? ਕਹਿਣ ਲੱਗੇ ਖੱਸੀਆਂ ਇਸ ਕਰਕੇ ਆ ਕਿ ਅੱਜ ਤੱਕ ਇਹ ਬੱਚੀ ਸੀ ਧੀ ਸੀ, ਵਿਆਹ ਤੋਂ ਬਾਅਦ ਇਹਨੇ ਸੁਹਾਗਣ ਬੰਨੇ ਸਾਈ ਦੇ ਘਰ ਥਾਂ ਮਿਲਣੀ ਏ, ਤੇ ਰੋਣਾ ਇਸ ਕਰਕੇ ਵੇ ਭੈਣੇ ਜਿਸ ਘਰ ਵਿੱਚ ਅੱਜ ਤੱਕ ਤੂੰ ਰਹੀ ਏ, ਅੱਜ ਤੋਂ ਬਾਅਦ ਇੱਕ ਪ੍ਰਾਹੁਣੀ ਮਹਿਮਾਨ ਬਣ ਕੇ ਆਏਗੀ, ਅੱਗੇ ਵਾਲਾ ਹੱਕ ਨਹੀਂ। ਬਾਬੇ ਨਾਨਕ ਨੇ ਉਸ ਰਸਮ ਵਿੱਚੋਂ ਬਾਣੀ ਵੀ ਸ਼ਬਦ ਦਰਜ ਕਰ ਦਿੱਤਾ। ਕਹਿਣ ਲੱਗੇ ਦੇਖ ਭੈਣੇ, ਤੂੰ ਤਾਂ ਵਿਆਹ ਤੋਂ ਬਾਅਦ ਪੇਕੇ ਘਰ ਪ੍ਰਾਹੁਣੀ ਬਣ ਕੇ ਵੀ ਫੇਰਾ ਪਾਏਗੀ, ਪਰ ਮੈਨੂੰ ਤਾਂ ਸੋਚ ਲੱਗੀ ਏ ਜਿੱਦਣ ਮੌਤ ਵਰ ਕੇ ਲੈ ਗਈ, ਮੈਨੂੰ ਤਾਂ ਘਰ ਵਿੱਚ ਕਿਸੇ ਨੇ ਪ੍ਰਾਹੁਣੀ ਬਣ ਕੇ ਵੀ ਫੇਰਾ ਨਹੀਂ ਪਾਉਂਦੇ। ਉਥੇ ਸ਼ਬਦ ਕਿਹਾ ਪਿਆਰਿਓ, ਮੌਤ ਦੇ ਡਰ ਤੋਂ ਪਹਿਲਾਂ ਫਿਰ ਗੀਤ ਗਾਓ ਉਸ ਰੱਬ ਦਾ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਖਾਉ ਵਾਰੀ ਜਿਤ ਸੋਹ ਲੈ ਸਦਾ ਸੁਖ ਹੋਏ, ਨਿਤ ਨਿਤ ਜੀੜੇ ਸੰਭਾਲੀਆਂ ਦੇਖੇਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਨ ਸੁਮਾਰ। ਕਹਿ ਲੱਗੇ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ, ਜਿਉ ਹੋਵੇ ਸਹਿਬ ਸਿਓ ਮੇਲ। ਤੇ ਨਾਲ ਕਹਿ ਦਿੱਤਾ ਘਰ ਘਰ ਇਹੋ ਪਹੁੰਚਾ, ਹਰ ਘਰ ਵਿੱਚ ਮੌਤ ਦੀ ਚਿੱਠੀ ਆ ਚੁੱਕੀ ਏ, ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਏ ਨਾਨਕ ਸੇ ਦੇ ਅਵਨ। ਤੇ ਮਾਲਕ ਜੀ ਸਿਮਰੀਏ ਕਿਵੇਂ, ਤੁਸੀਂ ਕਹਿ ਦਿੱਤਾ ਸੱਦਣ ਹਾਰਾ ਸਿਮਰੀਏ, ਤੇ ਸੋਹਲੇ ਦੇ ਅਖੀਰਲੇ ਸ਼ਬਦ ਵਿੱਚ ਕਿਰਪਾ ਕੀਤੀ ਏ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਗੁਰੂ ਹੁਕਮ ਕਰਦਾ, ਜਦੋਂ ਅਸੀਂ ਹੁਕਮਨਾਮਾ ਵੀ ਲੈਨੇ ਆ, ਕਦੀ ਕਹਿੰਦੇ ਆ ਕਿ ਗੁਰੂ ਜੀ ਨੇ ਅੱਜ ਬੇਨਤੀ ਕੀ ਕੀਤੀ ਏ, ਅਸੀਂ ਕਹਿੰਦੇ ਅੱਜ ਗੁਰੂ ਕਾ ਹੁਕਮ ਕੀ ਏ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੂੰ ਨਿਤ ਨੇਮ ਸੰਪੂਰਨ ਕੀਤਾ, ਇਹੀ ਕਾਰਨ ਕਿ ਸੋਹਲੇ ਦੀ ਬਾਣੀ ਸੌਣ ਲੱਗਿਆ ਕਿਹਾ ਗਿਆ ਕਿ ਜਦੋਂ ਤੈਨੂੰ ਨੀਂਦ ਆਵੇ, ਇਹਦਾ ਸਮਾਂ ਨਿਸ਼ਚਿਤ ਨਹੀਂ ਕਿ ਤੂੰ ਦਿਨ ਦੇ ਪਹਿਲੇ ਪੈਰ ਅਖੀਰਲੇ ਪੈਰ ਕਹਿ, ਰਾਤ ਨੂੰ ਸੌਣ ਵੇਲੇ ਸੌਣ ਨਾਲ ਸੰਬੰਧਿਤ ਰੱਖਿਆ, ਨਾ ਕਿ ਰਾਤ ਦੇ ਕਿਸੇ ਪੈਰ ਨਾਲ। ਕਹਿਣ ਲੱਗਾ ਤੂੰ ਰਾਤ ਸੌਣ ਲੱਗਾ, ਤੇ ਪ੍ਰਿੰਸੀਪਲ ਸਤਬੀਰ ਸਿੰਘ ਇਹ ਗੱਲ ਕਹਿੰਦੇ ਸਨ ਕਿ ਨੀਂਦ ਇੱਕ ਛੋਟੀ ਮੌਤ ਹੈ, ਤੇ ਮੌਤ ਇੱਕ ਬੜੀ ਲੰਮੀ ਨੀਂਦ ਹੈ। ਰਾਤ ਨੂੰ ਤੂੰ ਸੌਣ ਲੱਗਾ, ਹੋ ਸਕਦਾ ਤੇਰੀ ਜ਼ਿੰਦਗੀ ਦੀ ਆਖਰੀ ਰਾਤ ਹੋਵੇ, ਤੇ ਸੌਣ ਲੱਗਿਆ ਮੈਂ ਤੈਨੂੰ ਹੁਕਮ ਨਹੀਂ ਇੱਕ ਬੇਨਤੀ ਕਰਨਾ, ਮੇਰੀ ਮੰਨ ਲੈ। ਸ਼ਬਦ ਕੀ ਵਰਤੇ ਨੇ ਕਿ ਕਰੋ ਬੇਨਤੀ ਸੁਣੋ ਮੇਰੇ ਮੀਤਾ, ਹੁਕਮ ਸ਼ਬਦ ਨਹੀਂ ਮੇਰੇ ਮਿੱਤਰ। ਇਹੋ ਜਿਹਾ ਗੁਰੂ ਸਮਰੱਥ ਕਿਤੇ ਮਿਲੇ ਕਿ ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਆਂ ਖਾੜ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ ਆਉਂਦ ਘਟੈ। ਕਿਹੜਾ ਸ਼ਬਦ ਜਿਹੜਾ ਪਹਿਲਾਂ ਅਸੀਂ ਪੜ੍ਹ ਕੇ ਆਏ, ਸੰਬਤ ਸਾਹਾ ਲਿਖਿਆ, ਸਮਾਂ ਲਿਖਿਆ, ਦਿਨ ਘਟਦੇ ਪਏ ਨੇ, ਔਦ ਘਟੈ ਦਿਨ ਸੁਰਹਿਣਾ ਰੇ ਮਨ ਗੁਰਮਿਲ ਕਾ ਸਵਾਰੇ। ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪਿਆਵੇ ਇਹ ਰਸ, ਲੱਗਾ ਬੰਦਾ ਸੌਣ ਹੈ ਗੱਲ ਜਾਗਣ ਦੀ ਕਰਦੇ ਨੇ, ਜਿਸ ਹੈ ਜਗਾਏ ਪਿਆਵੇ ਇਹ ਰਸ, ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰਤੇ ਮਨੇ ਬਸੇਰਾ, ਫਿਰ ਦੇਖ ਜਾਣਾ ਤਾਂ ਹੈ ਰੋਜ਼ ਰੋਜ਼ ਜਾਣ ਦਾ ਕੰਮ ਹੀ ਨਿਬੇੜ ਦੇ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗੋ ਫੇਰਾ। ਬੱਚਿਆਂ ਨੇ ਜਿਹੜੀ ਸ਼ਬਦਾਂ ਦੀ ਤਰਤੀਬ ਦਿੱਤੀ, ਪਹਿਲੀ ਸੀ ਸੋਹਲਾ ਗਾਓ, ਅਗਲਾ ਸ਼ਬਦ ਸੀ ਕਿ ਰੱਬ ਦੇ ਪਿਆਰੇ ਸੰਤ ਜਨਾਂ ਦੀ ਧੂਰ ਮੱਥੇ ਤੇ ਮਲੀ, ਤੇ ਮੇਰੇ ਮਨ ਵਿੱਚ ਆਇਆ ਪਰ ਕਰਨੀਏ ਕਿੰਨਾ ਢੁਕਦਾ ਪਿਆ, ਪਹਿਲਾਂ ਨਿਰਭਉ ਦਾ ਸੋਹਲਾ, ਅਖੀਰਲੀ ਗੁਰੂ ਸਾਹਿਬ ਨੇ ਕਿਹਾ ਬੇਨਤੀ ਕਰੀ, ਉਸ ਬੇਨਤੀ ਵਿੱਚ ਸੰਤਾਂ ਦੇ ਚਰਨਾਂ ਦੀ ਧੂੜ ਮੰਗੀ। ਸ਼ਬਦ ਵਰਤਿਆ ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੇ। ਕਹਿੰਦੇ ਨੇ ਮੇਰੇ ਲਈ ਸਭ ਤੋਂ ਵੱਡਾ ਅੰਦਰ ਦਾ ਸੁਖ ਹੈ ਮੋਕੋ ਕਰ ਸੰਤਨ ਕੀ ਧੂਰੇ, ਮੈਨੂੰ ਰੱਬੀ ਪਿਆਰੇ ਸੰਤਾਂ ਦੇ ਚਰਨਾਂ ਦੀ ਧੂੜ ਦੇ ਦੇ। ਪਿਆਰਿਓ ਆਓ, ਸਵੇਰੇ ਵੀ ਇੱਕ ਅਰਜ਼ ਕੀਤੀ ਸੀ, ਸਾਹਿਬ ਨੇ ਗਾਉਣ ਤੇ ਸੁਣ ਦੀ ਦੋਨਾਂ ਦੀ ਗੱਲ ਕਹੀ, ਨਾਲ ਕਿਹਾ ਪ੍ਰੇਮ ਨੂੰ ਕਦੀ ਦੂਰ ਨਾ ਕਰੀ। ਪਿਆਰਿਓ ਗਾਣਾ ਸੁਣਨਾ ਕਥਾ ਕਰਨੀ ਬਹੁਤ ਚੰਗੀ ਗੱਲ ਏ, ਪਰ ਨਾਲ ਨਾਲ ਬਾਣੀ ਦਾ ਮਤਲਬ ਕੇਵਲ ਗਾਉਣ ਤੱਕ ਸੀਮਿਤ ਨਹੀਂ, ਬਾਦੀ ਬਾਣੀ ਦਾ ਸੰਬੰਧ ਤੇ ਕਮਾਉਣ ਨਾਲ ਸੰਬੰਧਿਤ ਹੈ। ਗੁਰੂ ਰਾਮਦਾਸ ਜੀ ਦੇ ਬਚਨ ਅਰਜ਼ ਕੀਤੇ ਸਨ, ਇੱਕ ਪਾਸੇ ਪਹਿਲੇ ਸੰਤ ਦੇ ਹਿੱਸੇ ਵਿੱਚ ਕਹਿੰਦੇ ਨੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਇੱਥੇ ਕੇਵਲ ਰਾਗੀ ਨਹੀਂ ਬੇਦਾਂ ਨੂੰ ਗਾਇਨ ਕਰਨ ਵਾਲਿਆਂ ਦਾ ਵੀ ਜ਼ਿਕਰ ਕੀਤਾ, ਨਾਦ ਵਜਾਉਣ ਵਾਲਿਆਂ ਦਾ ਵੀ ਜ਼ਿਕਰ ਕੀਤਾ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਿਖਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਹੁਣ ਅਗਲੇ ਸ਼ਲੋਕ ਵਿੱਚ ਕਹਿੰਦੇ ਨੇ ਜਿਨ ਅੰਤਰ ਸੰਤ ਵਿੱਚ ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ, जे बाहरों भुल चुक बोल दे पी खरे हर पाने, जे अंदर भावना होवे जो कुछ गाएगा ओनू सुन लई, सुन तो बाद हिरदे विच बसाई। गाया कबीर ने गाया तन गुरु नानक साहब कृपालू ने, तन गुरु ग्रंथ साहिब मेहर करे, ए गाया होया शब्द किते खिरदे विच वस जाए। ते जिन्ने मालक दे चरणा दी टेक लई मैं आरंभ विच अर्ज कीती, ए केवल दुनिया दा सोहला नहीं, ए शब्दो सुहावा सोहला है। कबीर साहिब ने इको गल मुकाई सी के कोई गावे को सुने हर नामा चित लाए, कहो कबीर संसा नहीं अंत परम गत पाए। गुरु अर्जुन साहिब नु पुछया, ओ कहंदे ने जिथे गाण वाले बह जान ओथे तां मौत भी नेड़े नहीं फटकदी। शब्द वरते सन जे साधु गोबिंद भजन, कीर्तन नानक नीत ना हों ना तू नै छुटे निकट ना जाइयो दूर। कल अर्ज कीती सी मर्दाने संबंधी, समाप्ति तो पहला बेनती करा के गुरु घर विच कीर्तनिये दी बड़ी कदर है। देखो कोई जाने जा ना जाने ए साडे अंदर दी अवस्था है। तन गुरु ग्रंथ साहिब दी बाणी विच अज तीकरा सी सत्ते बलवंड दी ए साखी जरूर कहने हां। जदों भी कोई तमक विच आउंदा है, देखो जी रागियां दा काम ही एवे, सत्ता बलवंड भी छड़ के चले गए सन। मैं कहना शायद तुहानू छड़न वाला पख नजर आउंदा है, कदी ए पख नहीं देखिया कि जिथे गुरु नानक दा शब्द टिकया है ओथे सत्ते ते बलवंड दी वार दियां अठ पौड़ियां भी टिकियां होईयां। अठ पौड़ियां दर्ज ने गुरमुख, केवल छड़न वाली साखी नहीं, लाहौर दी धरती ते गए सन गुरु हरगोबिंद साहिब जी, बाबा सत्ता बलवंड जी ने कीर्तन कीता। इथो तक एक शब्द गुरबिलास विच लिखे है, सत्ता बलवंड जी नथा मल ते अब्दुल्ला जी दो ढाडी सन। जिवें आशा की वार गायन करने हैं, गुरबिलास विच लिखे है कि बाबा नथा ते अब्दुल्ला ने दो महीने जिथे अकाल बुंगा है अकाल तख्त ते, दो महीने गुरु ग्रंथ साहिब दियां 22 दियां 22 वारां गुरु दी हजूरी विच ढड ते सरंगी नाल गा के सुनाईयां सन। 22 दियां 22 वारां ते जेड़ी धुनी दित्ती उसे धुनी विच उहनां ने गाईयां। जदों बाबा सत्ता ते बलवंड नूं पढ़ने आ, बजुर्ग हो चुके ने, लाहौर दी धरती ते गए ने, अमृत वेले दा कीर्तन कीता है, जिन्हें सोहला गाया अमृत वेले दा कीर्तन कीता, ते कीर्तन विच इको दम साज बंद हो गए, ते कुदरती तौर ते साज बंद होण ते ध्यान जाना सी, साज बंद होए सारी संगत दा ध्यान गया, ते बाबे सत्ते बलवंड ने खत जोड़ के क्या सतगुरु एक कृपा करो। पुछया की मन शक्की सन के अगे भी कीर्तन छड़िया सी, पता नहीं आज केड़ी मांग करनगे। हाथ जोड़ के केंदे ने दातार जी, गुरु नानक साहब दे घरों सदड़ा आ गया, दोना भरावां ने शरीर त्याग देने ने इकट्ठे, एक कृपा करियो। पुछया की, कहन लगे साडियां भुल्लां चितारियो ना, दूसरी बेनती ए वे इस तन दी अंतली रस्म उस रावी दे कंडे करियो, जिस रावी विच सानू बख्शन वाले सतगुरु गुरु अर्जुन देव जी ने शरीर दे पुतले नू त्यागिया। ओते शब्द वरते सन, दोना ने खत जोड़े, गुर मूर्त मन में दृढ़ कीनी, सत नाम कै बप तज दीनी, मथा दोना ने इकट्ठा टेकिया, सोहला गाउण वाले सदा लई ओदे चरणा भी जुड़ गए जिदे सोहले पे गाउंदे सन। किन्ना कु उच्चा जीवन होवेगा कि जिन्ना ने अंतले समय गुरु दे चरणा विच अपने शरीर नू त्यागया, धन गुरु ग्रंथ साहिब कृपा करन कीर्तन वसीला बन जाए, ते कीर्तन राही उस मालक दे हजूरी असी किते परवान हो सकीए। इनियां कु बेनतियां स्वीकार करिया, जे खोईयां बेअंत भुल्लां आप संगत कृपा करके बख्श देनिया। जो ए वीर उद्दम करदे ने हर साल गाहे बगाहे उस तरह भी प्रोग्राम करदे, आप संगत दे चरणा विच बेनती है इन्हां नूं सहयोग दिओ, तन मन धन नाल गुरु